ਸਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜਿਆ ਵਰ ਨਾ ਕੋਏ। ਨਿਰੰਕਾਰ ਦੀ ਜੋ ਵਾਹਿਗੁਰੂ ਵਾਹਿਗੁਰੂ ਰੂਪ ਬਾਣੀ ਹੈ ਉਹਦੇ ਜਿੱਡਾ ਵੱਡਾ ਹੋਰ ਕੋਈ ਮੰਤਰ ਨਹੀਂ ਹੈ। ਔਰ ਅਕਾਲ ਪੁਰਖ ਦੀ ਜੋ ਆਪਾਂ ਬਾਣੀ ਰੋਜ਼ ਪੜ੍ਹਦੇ ਹਾਂ ਇਹ ਨਿਰੰਕਾਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਵਾਹ ਵਾਹ ਬਈ ਬਾਣੀ ਤਾਂ ਨਿਰੰਕਾਰ ਆਪ ਆਇਆ ਹੋਇਆ। ਜਿਹੜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਹਦੇ ਜਿੱਡਾ ਵੱਡਾ ਹੋਰ ਕੌਣ ਹੈ। ਵਾਹ ਵਾਹੋ ਅਗਮ ਅਥਾਹੋ ਹੈ ਵਾਹ ਵਾਹੋ ਸੱਚਾ ਸੋਏ। ਵਾਹ ਬਈ ਵਾਹ ਕਹਿੰਦੇ ਅਚਰਜ ਰੂਪ ਵਾਹਿਗੁਰੂ ਅਗਮ ਤੇ ਅਥਾਹ ਹੈ ਅਤੇ ਉਹਦਾ ਸੱਚਾ ਸਿਮਰਨ ਹੀ ਵਾਹਿਗੁਰੂ ਵਾਹਿਗੁਰੂ ਹੈ। ਵਾਹ ਵਾਹੋ ਵੇ ਪਰਵਾਹੋ ਹੈ ਵਾਹ ਵਾਹ ਕਰੇ ਸੋ ਹੋਏ। ਵਾਹ ਹੁੰਦਾ ਅਚਰਜ ਰੂਪ ਵਾਹਿਗੁਰੂ ਵੇ ਪਰਵਾਹ ਹੈ। ਵਾਹ ਹੁੰਦਾ ਅਚਰਜ ਰੂਪ ਵਾਹਿਗੁਰੂ ਜੋ ਕਰਦਾ ਉਹੀ ਕੁਝ ਹੁੰਦਾ। ਜੋ ਜੀਵ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਾ ਉਹ ਗੁਰਮੁਖ ਵੀ ਬੇਪਰਵਾਹ ਹੀ ਹੋ ਜਾਂਦਾ। ਪਹਿਲਾਂ ਜੀਵ ਰੂਪ ਹੁੰਦਾ, ਹੌਲੀ ਹੌਲੀ ਸੋਝੀ ਪੈ ਕੇ ਜੀਵ ਆਤਮਾ ਦੀ ਸੋਝੀ ਪੈਂਦੀ ਹੈ, ਫਿਰ ਜੀਵ ਪੁਣਾ ਮੁੱਕ ਜਾਂਦਾ, ਫਿਰ ਇਕੱਲੀ ਆਤਮਾ ਹੀ ਰਹਿ ਜਾਂਦੀ ਹੈ। ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ। ਵਾਹਿਗੁਰੂ ਵਾਹਿਗੁਰੂ ਨਾਮ ਅੰਮ੍ਰਿਤ ਰੂਪ ਹੈ। ਇਸ ਅੰਮ੍ਰਿਤ ਨੂੰ ਕੋਈ ਵਿਰਲਾ ਹੀ ਗੁਰਮੁਖ ਪ੍ਰਾਪਤ ਕਰਦਾ। ਵਾਹ ਵਾਹ ਕਰਮੀ ਪਾਈ ਹੈ ਆਪ ਦਇਆ ਕਰ ਦੇ। ਵਾਹਿਗੁਰੂ ਵਾਹਿਗੁਰੂ ਮੰਤਰ ਨੂੰ ਉਹ ਕਰਮੀ ਤੋਂ ਭਾਵ ਜੀਵ, ਉਹ ਜੀਵ ਪਾਉਂਦਾ ਜਿਹਨੂੰ ਵਾਹਿਗੁਰੂ ਆਪ ਦਇਆ ਦ੍ਰਿਸ਼ਟੀ ਕਰਕੇ ਦੇ ਦਿੰਦਾ ਨਾਮ ਜਪਣਾ। ਨਾਨਕ ਵਾਹ ਵਾਹ ਗੁਰਮੁਖ ਪਾਈ ਆਏ ਆਨ ਦਿਨ ਨਾਮ ਲਏ। ਮਹਾਰਾਜ ਕਥਨ ਕਰਦੇ ਨੇ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਲੈਂਦੇ ਰਹੀਏ ਤਾਂ ਗੁਰਾਂ ਦੁਆਰੇ ਵਾਹ ਹੁੰਦੀ ਧੰਤਾ ਯੋਗ ਵਾਹ ਹੁੰਦੀ ਅਚਰਜ ਰੂਪ ਪਰਮਾਤਮਾ ਨੂੰ ਪਾ ਲਈਦਾ। ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀਂ ਜਾਏ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ। ਆਪ ਜੀ ਨੇ 12 ਸਾਲ ਇਹ ਸੇਵਾ ਕੀਤੀ 24 ਘੰਟੇ। ਫਿਰ ਕਹਿੰਦੇ ਨੇ ਕਿਉਂਕਿ ਗੁਰਾਂ ਤੋਂ ਬਿਨਾਂ ਸ਼ਾਂਤੀ ਪ੍ਰਾਪਤ ਕਰਨ ਲਈ ਦੂਜੀ ਜਗ੍ਹਾ ਵੀ ਨਹੀਂ ਹੈ ਹੋਰ ਕੋਈ। ਦੂਜੀ ਕਿੱਥੇ ਸੇਵਾ ਕਰਾਂਗੇ ਜਾ ਕੇ ਜਿੱਥੇ ਸ਼ਾਂਤੀ ਮਿਲਣੀ ਕਿਤੇ ਵੀ ਨਹੀਂ ਮਿਲਣੀ। ਜੇ ਬਹੁ ਤੇਰਾ ਲੋਚੀ ਹੈ ਵਿਣ ਕਰਮੈ ਨਾ ਪਾਇਆ ਜਾਏ। ਜੇ ਬਹੁਤ ਚਾਹੁਣਾ ਵੀ ਕਰੀਏ ਕਿ ਗੁਰੂ ਮਿਲਣ ਤਾਂ ਵੀ ਚੰਗੇ ਕਰਮਾਂ ਤੋਂ ਬਿਨਾਂ ਗੁਰੂ ਪ੍ਰਾਪਤ ਨਹੀਂ ਹੁੰਦੇ। ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜਾ ਪਾਏ ਖੁਆਏ। ਹੁਣ ਜਿਨ੍ਹਾਂ ਬੰਦਿਆਂ ਦੇ ਅੰਦਰ ਮਨ ਦੇ ਵਿੱਚ ਲੋਭ ਵਿਕਾਰ ਚਿੰਬੜੇ ਪਏ ਨੇ ਦਵੈਸ਼ ਭਾਵ ਚ ਖੁਆਏ ਹੁੰਦਾ ਭੁੱਲੇ ਹੀ ਫਿਰਦੇ ਨੇ। ਮੇਰ ਤੇਰ ਜੀ ਫਸੇ ਹੋਏ ਨੇ ਹਲੇ ਉਹ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁੱਖ ਪਾਏ। ਉਹਨਾਂ ਦਾ ਜੰਮਣਾ ਮਰਨਾ ਨਾ ਚੁੱਕਈ ਨਿਵਿਰਤ ਨਹੀਂ ਹੁੰਦਾ, ਉਹ ਹਉਮੈ ਦੇ ਵਿੱਚ ਹੋਣ ਕਰਕੇ ਦੁੱਖ ਪਾਉਂਦੇ ਰਹਿੰਦੇ ਨੇ। ਜਿੰਨਾ ਸਤਿਗੁਰ ਸਿਉਂ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ। ਜਿਨ੍ਹਾਂ ਨੇ ਸਤਿਗੁਰਾਂ ਨਾਲ ਚਿੱਤ ਬਿਰਤੀ ਨੂੰ ਲਾਇਆ ਉਹਨਾਂ ਵਿੱਚੋਂ ਕੋਈ ਵੀ ਬੰਦਾ ਜਿਹੜਾ ਮੁਕਤੀ ਤੋਂ ਖਾਲੀ ਨਹੀਂ ਰਿਹਾ, ਉਹਨਾਂ ਸਾਰਿਆਂ ਨੂੰ ਮੁਕਤੀ ਮਿਲੀ ਹੈ। ਤਿੰਨ ਜਮ ਕੀ ਤਲਬ ਨਾ ਹੋਵਈ ਨਾ ਹੋਏ ਦੁੱਖ ਸਹਾਏ। ਉਹਨਾਂ ਨੂੰ ਜਮ ਦੀ ਜਿਹੜੀ ਤਲਬ ਹੁੰਦੀ ਬੁਲਾਉਣ ਨਹੀਂ ਹੁੰਦਾ ਜਮ ਦਾ ਅਤੇ ਨਾ ਹੀ ਉਹ ਦੁੱਖ ਸਹਾਰਦੇ ਨੇ। ਸੋ ਇਸ ਕਰਕੇ ਸਰਕਾਰੀ ਹੁਕਮ ਨਾਲ ਬੁਲਾਏ ਜਾਣ ਦਾ ਨਾਮ ਹੁੰਦਾ ਤਲਬ, ਵੀ ਤੈਨੂੰ ਚੱਲ ਬਈ ਤੈਨੂੰ ਬੁਲਾਇਆ ਉੱਥੇ ਸਰਕਾਰ ਨੇ। ਇਸ ਕਰਕੇ ਜਮਦੂਤ ਫਿਰ ਐਂ ਥੋੜ੍ਹੀ ਲੈਣ ਆਉਂਦੇ ਨੇ ਵੀ ਪਿਆਰ ਨਾਲ। ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਹੇ। ਮਹਾਰਾਜ ਜੀ ਕਥਨ ਕਰਦੇ ਨੇ ਸੱਚੇ ਗੁਰਾਂ ਦੇ ਸ਼ਬਦ ਦੇ ਸਮਾਹੇ ਹੁੰਦਾ ਸਮਾਹੜੇ, ਭਾਵ ਆਨੰਦ ਨੂੰ ਪਾ ਕੇ ਗੁਰਮੁਖ ਜਨ ਸੰਸਾਰ ਦੇ ਦੁੱਖ ਤੋਂ ਉਭਰੇ ਬਚ ਗਏ ਨੇ। ਪੌੜੀ ਢਾਡੀ ਤਿਸਨੋਂ ਆਖੀ ਹੈ ਜੇ ਖਸਮੈ ਧਰੇ ਪਿਆਰ। ਮਹਾਰਾਜ ਜਿਹੜਾ ਇਹ ਢਾਡੀ ਅੱਖਰ ਗੁਰੂ ਨਾਨਕ ਸਾਹਿਬ ਨੇ ਵਰਤਿਆ, ਢਾਡੀ ਕਿਸ ਨੂੰ ਕਿਹਾ ਹੈ? ਇਸ ਕਰਕੇ ਕਹਿੰਦੇ ਜਸ ਦੇ ਕਰਨ ਵਾਲਾ ਢਾਡੀ ਉਹਨੂੰ ਕਹੀਦਾ ਜਿਹੜਾ ਮਾਲਕ ਵਾਹਿਗੁਰੂ ਨਾਲ ਪਿਆਰ ਕਰਦਾ ਭਾਈ। ਇਸ ਪ੍ਰਕਾਰ ਪੌੜੀ ਤੋਂ ਭਾਵ ਵਾਰ ਇਹ ਫਰਮਾਈ ਹੈ। ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ। ਸਵਾਮੀ ਦੇ ਦਰਵਾਜ਼ੇ ਉੱਤੇ ਖੜਾ ਸਾਵਧਾਨ ਹੋ ਕੇ ਸੇਵਾ ਕਰਦਾ ਅਤੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਵੀ ਕਰਦਾ ਹੈ। ਨਾਲ ਇੱਕ ਖੜੇ ਕਰੇ ਤੇਰੀ ਚਾਕਰੀ ਵਿਣ ਨਾਵੈ ਹੋਰ ਨਾ ਪਾਇਆ। ਢਾਡੀ ਦਰ ਕਰ ਪਾਏ ਸੀ ਸੱਚ ਰੱਖੈ ਉਤਾਰ। ਜੋ ਸੱਚ ਨਾਮ ਨੂੰ ਹਿਰਦੇ ਚ ਧਾਰੀ ਰੱਖਦਾ ਹੈ ਉਹ ਢਾਡੀ ਸਰੂਪ ਘਰ ਦੀ ਫਿਰ ਪ੍ਰਾਪਤੀ ਦੇ ਗਿਆਨ ਰੂਪ ਦਰਵਾਜ਼ੇ ਨੂੰ ਪ੍ਰਾਪਤ ਕਰ ਲੈਂਦਾ। ਸਰੂਪ ਘਰ ਹਿਰਦੇ ਚ ਆਹ ਉਹ ਸਰੂਪ ਘਰ ਦੀ ਪ੍ਰਾਪਤੀ ਦੇ ਗਿਆਨ ਰੂਪ ਦਰਵਾਜ਼ੇ ਨੂੰ ਪਾਉਂਦਾ। ਜਿਹੜਾ ਸੱਚੇ ਨਾਮ ਨੂੰ ਹਿਰਦੇ ਚ ਵਸਾ ਕੇ ਰੱਖਦਾ ਹੈ। ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰੇ। ਢਾਡੀ ਦਾ ਮਹਿਲ ਹੁੰਦਾ ਸਰੂਪ ਜੋ ਅਗਲਾ ਤੋਂ ਭਾਵ ਅਨਾਦੀ ਹੈ, ਉਹ ਹਰੀ ਨਾਮ ਦੇ ਪਿਆਰ ਕਰਕੇ ਪ੍ਰਾਪਤ ਹੁੰਦਾ ਜੀਵ ਨੂੰ। ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ। ਢਾਡੀ ਦੀ ਸੇਵਾ ਨਿਸ਼ਕਾਮ ਚਾਕਰੀ ਸ਼ਕਾਮ, ਸੇਵਾ ਜਿਹੜੀ ਹੁੰਦੀ ਉਹ ਨਿਸ਼ਕਾਮ ਹੁੰਦੀ ਹੈ, ਤੋ ਚਾਕਰੀ ਹੁੰਦੀ ਜਿਹੜੀ ਇਹ ਸਹਿਤ ਕਾਮਨਾ ਦੇ ਕਰੀ ਦੀ ਹੈ, ਸੇਵਾ ਕਰਦੇ ਜਿਸ ਤਾਂ ਉਹਦੇ ਚ ਫਿਰ ਲਈਦਾ ਨੀ ਕੁਛ। ਸੋ ਵੈਸੇ ਵੀ ਕਹਿੰਦੇ ਚਾਕਰੀ ਵੀ ਚਾਹ ਨਾਲ ਕਰਨੀ, ਇੱਕ ਹੁੰਦੀ ਨੌਕਰੀ ਪੈਸਾ ਆਦਿਕ ਲੈ ਕੇ ਕਰਮ ਕਰਨਾ, ਉਤਸ਼ਾਹ ਨਾਲ ਸੇਵਾ ਕਰੀ ਕੀਤੀ ਹੋਈ ਵੇਖ ਕੇ ਅਤੇ ਹਰੀ ਨਾਮ ਨੂੰ ਜਾਂਦਿਆਂ ਦੇਖ ਕੇ ਪਰਮੇਸ਼ਰ ਇਹ ਜੀਵ ਨੂੰ ਫਿਰ ਤਾਰ ਲੈਂਦਾ ਵੀ ਬਹੁਤ ਭਾਵਨਾ ਨਾਲ ਮੇਰੀ ਸੇਵਾ ਕਰਦਾ ਹੈ। ਸਲੋਕ ਮਹੱਲਾ ਤੀਜਾ। ਗੁਜਰੀ ਜਾਤ ਗਵਾਰ ਜਾਂ ਸਹੁ ਪਾਏ ਆਪਣਾ। ਗੁਜਰੀ ਰਾਗਣੀ ਦੁਆਰਾ ਕਥਨ ਕਰਦੇ ਹੈ, ਗਵਾਰ ਜਾਤੀ ਵਾਲੇ ਬੰਦਿਆ, ਜਾਂ ਤੂੰ ਆਪਣੇ ਮਾਲਕ ਵਾਹਿਗੁਰੂ ਨੂੰ ਪਾ ਲਵੇਂ ਤਾਂ ਤੂੰ ਤਰ ਜਾਏਗਾ। ਕਹਿੰਦੇ ਹੇ ਗਵਾਰ ਮੂਰਖਾ, ਤੇਰੀ ਉਪਮਾ ਧੰਦਿਆਂ ਵਿੱਚ ਹੀ ਗੁਜਰੀ ਜਾਤ ਗੁਜਰਦੀ ਜਾ ਰਹੀ ਆ, ਜਾਂ ਤੂੰ ਆਪਣੇ ਮਾਲਕ ਵਾਹਿਗੁਰੂ ਨੂੰ ਪਾਏਗਾ ਤਾਂ ਤਰ ਜਾਏਗਾ। ਗਵਾਰ ਜਾਤੀ ਵਾਲੀਆਂ ਗੁਜਰਨੀਆਂ ਨੇ ਜਾਂ ਆਪਣੇ ਸਹੁ ਕ੍ਰਿਸ਼ਨ ਭਗਵਾਨ ਨੂੰ ਪਾ ਲਿਆ, ਕੀ ਤੂੰ ਨਹੀਂ ਪਾ ਸਕਦਾ? ਜਾਂ ਤੂੰ ਆਪਣੇ ਸਹੁ ਨੂੰ ਪਾ ਲਵੇਂ ਤਾਂ ਜਾਤੀ ਅਭਿਮਾਨ ਤੇ ਗਵਾਰ ਤਾਈ ਗੁਜਰੀ ਪਰ ਗੁਜਰ ਜਾਏਗੀ ਤੇਰੀ ਇਹ ਸਾਰੀ। ਫਿਰ ਇਸ ਪ੍ਰਕਾਰ ਇਹ ਕਟਾਕਸ਼ ਦੇ ਅਰਥ ਹੁੰਦੇ ਨੇ। ਗੁਰ ਕੈ ਸ਼ਬਦ ਵਿਚਾਰ ਅੰਦਿਨ ਹਰ ਜਪ ਜਾਪਣਾ। ਤਾਂ ਤੇ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਰਾਤ ਦਿਨ ਹਰੀ ਨਾਮ ਜਪ, ਉਸ ਜਪ ਨੂੰ ਜਾਪਣਾ ਜਾਪਣਾ ਕਰ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ। ਜਿਹਨੂੰ ਸਤਿਗੁਰ ਮਹਾਰਾਜ ਜੀ ਮਿਲਦੇ ਨੇ ਉਹਨੂੰ ਪਰਮਾਤਮਾ ਦਾ ਡਰ ਪੈਂਦਾ। ਮਹਾਰਾਜ ਦੱਸਦੇ ਨੇ ਤੈਨੂੰ ਦੇਖਦਾ ਵਾਹਿਗੁਰੂ ਭਾਈ, ਅੰਗ ਸੰਗ ਜਾਣਿਆ ਕਰੋ। ਫਿਰ ਉਹ ਬੰਦਾ ਡਰਦਾ ਵੀ ਹੈ। ਫਿਰ ਉਹੀ ਜੀਵ ਰੂਪ ਇਸਤਰੀ ਜਿਹੜੀ ਹੈ ਉੱਤਮ ਕੁਲ ਵਾਲੀ ਮੰਨੀ ਜਾਂਦੀ ਹੈ। ਸਾ ਹੁਕਮ ਪਛਾਣੈ ਕੰਤਕਾ ਜਿਸਨੂੰ ਕਿਰਪਾ ਕੀਤੀ ਕਰਤਾਰ। ਜਿਸ ਉੱਤੇ ਕਰਤਾਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹੀ ਆਪਣੇ ਪਤੀ ਪਰਮਾਤਮਾ ਦਾ ਹੁਕਮ ਪਛਾਣਦੀ ਹੈ। ਜੋ ਇਸਤਰੀ ਆਪਣੇ ਮਾਲਕ ਵਾਹਿਗੁਰੂ ਦਾ ਹੁਕਮ ਨਹੀਂ ਪਛਾਣਦੀ ਉਹ ਕੈਸੀ ਹੈ ਜੀ? ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ। ਉਹ ਕੁਚੱਜੀ ਹੁੰਦੀ ਖੋਟੇ ਕਰਤੱਬਾਂ ਵਾਲੀ ਆ, ਕੁਲੱਖਣੀ ਹੁੰਦੀ ਖੋਟੇ ਲੱਛਣਾਂ ਵਾਲੀ ਆ, ਸ਼ੁਭ ਗੁਣਾਂ ਰੂਪੀ ਕੁਲ ਦੇ ਖੈ ਕਰਨ ਵਾਲੀ ਆ। ਉਸ ਨੂੰ ਪਤਾਰ ਹੁੰਦਾ ਪਤੀ ਪਰਮਾਤਮਾ ਨੇ ਪਰ ਹਰ ਛੋਡੀ ਤਿਆਗ ਹੀ ਛੱਡਿਆ ਹੈ। ਭੈ ਪਿਆ ਮਲ ਕੱਟੀਐ ਨਿਰਮਲ ਹੋਵੈ ਸਰੀਰ। ਹਿਰਦੇ ਵਿੱਚ ਵਾਹਿਗੁਰੂ ਦਾ ਡਰ ਪੈਣ ਕਰਕੇ ਪਾਪਾਂ ਰੂਪੀ ਜਾਂ ਰਾਗ ਦਵੈਸ਼ ਰੂਪੀ ਮੈਲ ਕੱਟੀ ਜਾਂਦੀ ਹੈ ਤੇ ਸਰੀਰ ਹੁੰਦਾ ਸੂਖਮ ਸਰੀਰ ਭਾਵ ਅੰਤਸ਼ਕਰਨ ਵੀ ਸ਼ੁੱਧ ਹੋ ਜਾਂਦਾ। ਅੰਤਰ ਪ੍ਰਗਾਸ ਮਤ ਉਤਮ ਹੋਵੈ ਹਰ ਜਪ ਗੁਣੀ ਗਹੀਰ। ਸ਼ੁਭ ਗੁਣਾਂ ਦੇ ਸਮੁੰਦਰ ਹਰੀ ਨੂੰ ਜਪਦਿਆਂ ਹੋਇਆਂ ਜਿਹੜੀ ਮਤ ਹੈ ਉੱਤਮ ਹੁੰਦੀ ਹੈ ਤੇ ਹਿਰਦੇ ਅੰਦਰ ਪ੍ਰਗਾਸ ਹੋ ਜਾਂਦਾ ਹੈ। ਪ੍ਰਗਾਸ ਕਹੀਏ ਗਿਆਨ ਨੂੰ। ਭੈ ਵਿੱਚ ਬੈਸੈ ਭੈ ਰਹਿ ਭੈ ਵਿੱਚ ਕਮਾਵੈ ਕਾਰ। ਇੱਕ ਤੇ ਜਿਹੜਾ ਵਾਹਿਗੁਰੂ ਦੇ ਡਰ ਵਿੱਚ ਬੈਠਦਾ, ਡਰ ਵਿੱਚ ਹੀ ਰਹਿੰਦਾ ਅਤੇ ਡਰ ਦੇ ਵਿੱਚ ਹੀ ਕੋਈ ਵੀ ਕੰਮ ਕਰਦਾ ਹੈ। ਵਾਹਿਗੁਰੂ ਤੋਂ ਕਿਉਂ ਵੀ ਊਂ ਥਰ ਥਰ ਕੰਬਣਾ, ਮਤਲਬ ਕਿ ਉਹਦੇ ਭੈ ਨੂੰ ਰੱਖ ਕੇ ਕਿ ਵਾਹਿਗੁਰੂ ਜੀ ਦੇਖਦੇ ਮਾੜਾ ਕੰਮ ਨਹੀਂ ਬਈ ਕਰਨਾ ਆਪਾਂ ਨੇ। ਇੱਥੇ ਸੁੱਖ ਵਡਿਆਈ ਆ ਦਰਗਾਹ ਮੋਖ ਦੁਆਰ। ਉਹਨੂੰ ਇੱਥੇ ਇਸ ਲੋਕ ਵਿੱਚ ਸੁੱਖ ਤੇ ਵਡਿਆਈਆਂ ਮਿਲਦੀਆਂ ਨੇ ਤੇ ਮੁਕਤੀ ਰੂਪ ਦਰਵਾਜ਼ੇ ਵਿੱਚੋਂ ਲੰਘ ਕੇ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਜਾ ਕੇ ਉਹ ਵੱਸ ਜਾਂਦਾ। ਉਹ ਫਰਮਾਉਂਦੇ ਨੇ ਅੰਤ ਕਰਨ ਰੂਪ ਦਰਗਾਹ ਅੰਦਰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਇੱਥੇ ਹੁੰਦਾ ਇਸ ਲੋਕ ਵਿੱਚ ਸੁੱਖ ਪ੍ਰਾਪਤ ਹੁੰਦਾ ਤੇ ਪਰਲੋਕ ਦਰਗਾਹ ਦੇ ਵਿੱਚ ਉਹਨੂੰ ਵਡਿਆਈਆਂ ਤੇ ਮੋਖ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ। ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ। ਵਾਹਿਗੁਰੂ ਦੇ ਡਰ ਧਾਰਨ ਨਾਲ ਹੀ ਨਿਰਭਉ ਪਦ ਪਾਈਦਾ ਅਤੇ ਅਪਾਰ ਜੋਤੀ ਵਾਹਿਗੁਰੂ ਨਾਲ ਇਹਦੀ ਜੋਤ ਮਿਲ ਜਾਂਦੀ ਹੈ। ਨਾਨਕ ਖਸਮੈ ਭਾਵੈ ਸਾ ਭਲੀ ਜਿਸਨੂੰ ਆਪੇ ਬਖਸ਼ੇ ਕਰਤਾਰ। ਮਹਾਰਾਜ ਜੀ ਕਥਨ ਕਰਦੇ ਨੇ ਜਿਸ ਜੀਵ ਰੂਪ ਇਸਤਰੀ ਨੂੰ ਕਰਤਾਰ ਆਪ ਬਖਸ਼ਦਾ ਹੈ ਸਾ ਭਲੀ, ਉਹ ਸਭ ਤੋਂ ਚੰਗੀ ਹੈ ਅਤੇ ਉਹੀ ਖਸਮ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਭਾਉਂਦੀ ਹੈ। ਮਹੱਲਾ ਤੀਜਾ। ਸਦਾ ਸਦਾ ਸਾਲ ਆਹੀ ਹੈ ਸੱਚੇ ਕਹੋ ਬਲ ਜਾਓ। ਸਦਾ ਹੁੰਦਾ ਨਿੱਤ ਰੂਪ ਸੱਚੇ ਪਰਮਾਤਮਾ ਨੂੰ ਸਦਾ ਹੀ ਸਲਾਹੁਣਾ ਕਰੀਏ ਅਤੇ ਉਸ ਸੱਚੇ ਤੋਂ ਬਲਿਹਾਰ ਜਾਣਾ ਕਰੋ। ਨਾਨਕ ਏਕ ਛੋੜ ਦੂਜਾ ਲੱਗੈ ਸਾ ਜੇਵਾ ਜਲ ਜਾਓ। ਸਤਿਗੁਰੂ ਕਥਨ ਕਰਦੇ ਨੇ ਜੋ ਇੱਕ ਸਵਾਮੀ ਨੂੰ ਛੱਡ ਕੇ ਦੂਜੇ ਦੇ ਸਿਮਰਨ ਵਿੱਚ ਲੱਗੀ ਹੈ ਉਹ ਜੀਵ ਜਲ ਜਾਓ ਉਹ ਸੜ ਜਾਵੇ। ਪੌੜੀ ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀ ਆ। ਅੰਸਾ ਅਵਤਾਰ ਹੁੰਦੇ ਅਵਤਾਰ ਨੇ ਸਾਰੇ, ਅਵੇਸ਼ਾ ਅਵਤਾਰ, ਨਿਤ ਅਵਤਾਰ, ਨਿਮਿਤਕ ਅਵਤਾਰ, ਪੂਰਨ ਅਵਤਾਰ, ਸੋ ਪੂਰਨ ਤਮ ਅਵਤਾਰ, ਇਸ ਤਰ੍ਹਾਂ ਦੇ 6 ਅਵਤਾਰਾਂ ਵਿੱਚੋਂ ਪਰਮੇਸ਼ਰ ਜੀ ਨੇ ਜੋ ਕੀਤਾ ਨਾ ਅਵਤਾਰ ਸਤਯੁਗ ਦੇ ਵਿੱਚ, ਅੰਸਾ ਅਵਤਾਰ ਜੋ ਪਰਸ਼ੁਰਾਮ ਅਤੇ ਪਿਰਥੂ ਆਦਿਕਾਂ ਨੂੰ ਪਹਿਲਾਂ ਪੈਦਾ ਕੀਤਾ ਸੀ, ਉਹਨਾਂ ਨੇ ਵੀ ਆਪਣੇ ਅੰਦਰ ਦਵੈਸ਼ ਭਾਵ ਧਾਰਨ ਕਰ ਲਿਆ। ਦਵੈਸ਼ ਭਾਵ ਰੂਪ ਜੋ ਸੰਸਾਰ ਪੈਦਾ ਕੀਤਾ ਇਹਦੇ ਵਿੱਚ ਅੰਸਾ ਅਵਤਾਰ ਪਿਰਥੂ ਆਦਿਕ ਰਾਜੇ ਪੈਦਾ ਕੀਤੇ। ਜਿਉਂ ਰਾਜੇ ਰਾਜ ਕਮਾਵੰਦੇ ਦੁੱਖ ਸੁੱਖ ਭੀੜੀਆ। ਹੁਣ ਜਿਵੇਂ ਆਮ ਰਾਜੇ ਰਾਜ ਭਾਗ ਕਮਾਉਂਦੇ ਹੋਏ ਦੁੱਖ ਸੁੱਖ ਲਈ ਲੜਦੇ ਆ, ਉਵੇਂ ਉਹ ਅੰਸਾ ਅਵਤਾਰ ਵੀ ਲੜਦੇ ਨੇ। ਈਸ਼ਰ ਬ੍ਰਹਮਾ ਸੇਮ ਦੇ ਅੰਤ ਤਿੰਨੀ ਨਾ ਲਹੀ ਆ। ਈਸ਼ਰ ਹੁੰਦਾ ਸ਼ਿਵਜੀ ਅਤੇ ਬ੍ਰਹਮਾ ਆਦਿਕ ਦੇਵਤੇ ਉਸ ਪ੍ਰਭੂ ਨੂੰ ਸੇਮਦੇ ਨੇ, ਪਰ ਉਹਨਾਂ ਨੇ ਵੀ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਣਿਆ ਅੱਜ ਤੱਕ। ਜਿਹੜੇ ਜੀਵ ਸ਼ਿਵ ਅਤੇ ਬ੍ਰਹਮਾ ਆਦਿਕ ਨੂੰ ਸੇਮਦੇ ਪੂਜਦੇ ਪੂਜਦੇ ਆ, ਉਹਨਾਂ ਜੀਵਾਂ ਨੇ ਵੀ ਪ੍ਰਭੂ ਦਾ ਅੰਤ ਨਹੀਂ ਪਾਇਆ ਅੱਜ ਤੱਕ। ਨਿਰਭਉ ਨਿਰੰਕਾਰ ਅਲੱਖ ਹੈ ਗੁਰਮੁਖ ਪ੍ਰਗਟੀ ਆ। ਜੋ ਨਿਰੰਕਾਰ ਨਿਰਭਉ ਅਤੇ ਅਲੱਖ ਹੈ ਉਹ ਗੁਰਮੁਖਾਂ ਨੂੰ ਪ੍ਰਗਟ ਹੋਇਆ। ਤਿੱਥੈ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਤੀ ਆ। ਜਿੱਥੇ ਗੁਰਮੁਖ ਪਹੁੰਚੇ ਨੇ ਜਿਸ ਅਵਸਥਾ ਵਿੱਚ, ਉੱਥੇ ਪਦਾਰਥਾਂ ਦਾ ਵਿਯੋਗ ਜਾਂ ਸੋਗ ਨਹੀਂ ਹੁੰਦਾ। ਤਿੱਥੈ ਉਂਗ ਨਾ ਭੁੱਖ ਹੈ ਮਨ ਚੜਿਆ ਦਸਵੇਂ ਆਕਾਸ਼, ਇਸ ਲਈ ਗੁਰਮੁਖ ਜਗਤ ਵਿੱਚ ਸਥਿਤ ਹੋਏ ਨੇ। ਸਲੋਕ ਮਹੱਲਾ ਤੀਜਾ। ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ। ਇਹ ਜਿੰਨਾ ਕੁ ਸੰਸਾਰ ਆਪਾਂ ਨੂੰ ਨਿਗਾਹ ਆਉਂਦਾ ਨਾ ਅੱਖਾਂ ਨਾਲ ਦੇਖਦਾ, ਇਹ ਸਾਰਾ ਕੁਝ ਆਉਣ ਤੇ ਜਾਣ ਵਾਲਾ ਹੀ ਆ। ਇਹ ਠੀਕ ਹੈ ਵੀ ਇਹ ਕਿਸੇ ਦੀ ਉਮਰ 80 ਸਾਲ ਹੈ, ਬੰਦਿਆਂ ਦੀ ਕਿਸੇ ਕੱਛੂ ਕੁੰਮੇ ਦੀ 300 ਸਾਲ ਹੁੰਦੀ ਹੈ, ਕਿਸੇ ਦੀ 500 ਸਾਲ ਹੁੰਦੀ ਹੈ, ਕਿਸੇ ਚੀਜ਼ ਦੀ 1000 ਸਾਲ ਹੈ, ਪਹਾੜਾਂ ਦੀ ਉਮਰ ਬਹੁਤ ਲੰਬੀ ਹੈ। ਪਰ ਜਿੰਨਾ ਆਕਾਰ ਨਜ਼ਰ ਆਉਂਦਾ ਹੈ, ਚਾਹੇ ਉਹ ਤਾਰੇ ਨੇ, ਚੰਦਰਮਾ, ਆਕਾਸ਼ ਹੈ, ਇਹ ਆਕਾਰਾਂ ਦੀ ਵੀ ਉਮਰ ਹੁੰਦੀ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਵੀ ਉਮਰ ਹੁੰਦੀ ਹੈ। ਸਮਾਂ ਪਾ ਕੇ ਸਭ ਚਲੇ ਜਾਂਦੇ ਨੇ। ਜਿਹਨੇ ਇਹੋ ਲੇਖਾ ਲਿਖਿਆ ਸੋ ਹੋਵਾ ਪ੍ਰਵਾਨ। ਜਿਹਨੇ ਆਉਣ ਜਾਣ ਵਾਲਾ ਲੇਖਾ ਲਿਖ ਲਿਆ ਭਾਵ ਇਹ ਹਿਸਾਬ ਨੂੰ ਜਾਣ ਲਿਆ, ਸੋ ਜਿਹਨੇ ਇਹ ਨਾਮ ਰੂਪ ਲੇਖਾ ਲਿਖ ਲਿਆ ਸੱਤ ਅਸੱਤ ਦੇ ਨਿਰਣੇ ਨੂੰ ਜਾਣ ਲਿਆ, ਉਹ ਜੀਵ ਸੰਸਾਰ ਵਿੱਚ ਪ੍ਰਮਾਣਨੀਕ ਹੋਇਆ। ਨਾਨਕ ਜੇ ਕੋ ਆਪ ਗਣਾਇੰਦਾ ਸੋ ਮੂਰਖ ਗਾਵਾਰ। ਮਹਾਰਾਜ ਕਥਨ ਕਰਦੇ ਜਿਹੜਾ ਕੋਈ ਹੰਕਾਰ ਸਹਿਤ ਹੋ ਕੇ ਆਪਣੇ ਆਪ ਨੂੰ ਗਣਾਉਂਦਾ ਜਣਾਉਂਦਾ ਵੀ ਮੈਂ ਬੜਾ ਕਰ ਦਿਆਂਗਾ, ਮੈਂ ਬੜਾ ਕਰ ਦਿੱਤਾ, ਇਹ ਨਹੀਂ ਕਹੀਦਾ ਕਹਿੰਦੇ ਪਰਮੇਸ਼ਰ ਕਰਦਾ, ਬੰਦੇ ਨੂੰ ਆਪਣੀ ਹੋ ਜਾਂਦੀ ਮੈਂ ਕੀਤਾ। ਕਹਿੰਦੇ ਮੂਰਖ ਗਵਾਰ ਹੈ, ਚੰਡਾਲ ਹੈ। ਮਹੱਲਾ ਤੀਜਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤਹਿ ਜਾਏ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਮਨ ਰੂਪੀ ਹਾਥੀ ਹੈ ਤੇ ਗੁਰੂ ਪੀਲਕ ਕੌਣ ਹੈ? ਮਹਾਵਤ। ਪੀਲਕ ਕਹੀਏ ਮਹਾਵਤ ਨੂੰ, ਗੁਰੂ ਮਹਾਵਤ ਹੈ। ਗਿਆਨ ਕੁੰਡਾ, ਗਿਆਨ ਰੂਪ ਕੁੰਡੇ ਨਾਲ ਜਿੱਧਰ ਨੂੰ ਖਿੱਚਦਾ ਨਾ ਗੁਰੂ, ਉਧਰ ਨੂੰ ਹੀ ਮਨ ਰੂਪ ਹਾਥੀ ਜਾਂਦਾ। ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਮਹਾਰਾਜ ਕਥਨ ਕਰਦੇ ਨੇ ਮਨ ਰੂਪ ਹਾਥੀ ਗਿਆਨ ਕੁੰਡੇ ਤੋਂ ਜਦੋਂ ਬਾਹਰਾ ਹੋ ਜਾਂਦਾ ਨਾ, ਬਿਨਾਂ ਹੋ ਜਾਂਦਾ, ਫਿਰ ਫਿਰ ਹੁੰਦਾ, ਮੁੜ ਮੁੜ ਕੇ 84 ਲੱਖ ਜੂਨੀਆਂ ਰੂਪੀ ਜਾਂ ਸੰਸਾਰ ਰੂਪ ਉਜਾੜ ਵਿੱਚ, ਜਾਂ ਕਹਿ ਲਓ ਵੀ ਵਿਸ਼ੇ ਵਿਕਾਰਾਂ ਰੂਪੀ ਉੱਜੜ ਕੁਰਾਹੇ ਪੈ ਜਾਂਦਾ। ਪੌੜੀ ਤਿਸੀ ਆਗੈ ਅਰਦਾਸ ਜਿਹਨੇ ਉਹ ਪਾਇਆ। 517 ਅੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਨਾ, ਉਸ ਅੱਗੇ ਬੇਨਤੀ ਕਰ, ਸਤਿਗੁਰ ਆਪਣਾ ਸੇਵ ਸਭ ਫਲ ਪਾਇਆ। ਜਿਹਨੇ ਬੇਨਤੀਆਂ ਕੀਤੀਆਂ ਨੇ, ਆਪਣੇ ਸਤਿਗੁਰੂ ਦੀ ਸੇਵਾ ਕੀਤੀ ਆ, ਉਹਨੇ ਸਾਰੇ ਹੀ ਫਲ ਪ੍ਰਾਪਤ ਕਰ ਲਏ ਨੇ। ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ। ਫਿਰ ਜਿਹਨੇ ਹਰੀ ਨਾਮ ਅੰਮ੍ਰਿਤ ਨੂੰ ਸਦੀਵ ਕਾਲ ਹੀ ਧਿਆਉਣਾ ਕੀਤਾ, ਸੰਤ ਜਨਾ ਕੈ ਸੰਗ ਦੁੱਖ ਮਿਟਾਇਆ। ਸੰਤ ਜਨਾਂ ਦੇ ਸੰਗ ਵਿੱਚ ਰਹਿਣਾ ਕੀਤਾ ਭਾਈ, ਸਦਾ ਹੀ ਉਹਨੇ ਸਾਰੇ ਦੁੱਖਾਂ ਨੂੰ ਮਿਟਾ ਲਿਆ। ਨਾਨਕ ਪਏ ਅਚਿੰਤ ਹਰ ਤਨ ਨਿਹਚਲਾਇਆ। ਮਹਾਰਾਜ ਕਥਨ ਕਰਦੇ ਨੇ ਦੁਨੀਆਂ ਵਿੱਚ ਉਹ ਜਿਹੜਾ ਜੀਵ ਹੈ ਨਾ, ਉਹ ਚਿੰਤਾ ਤੋਂ ਰਹਿਤ ਹੋ ਗਿਆ, ਉਹ ਹੁਣ ਗੁਰਮੁਖ ਪਿਆਰਾ ਬਣ ਗਿਆ। ਜਿਨ੍ਹਾਂ ਨੂੰ ਨਿਸ਼ਚਲ ਹਰੀ ਨਾਮ ਧੰਨ ਆ ਕੇ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਪ੍ਰਾਪਤ ਹੋਇਆ, ਉਹਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਜਾਂਦੀ ਹੈ। ਸਲੋਕ ਮਹੱਲਾ ਤੀਜਾ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾਉ। ਉੱਚੇ ਘਰ ਆਕਾਸ਼ ਵਿੱਚ ਰਹਿਣ ਵਾਲਾ ਜੋ ਬੱਦਲ ਹੈ, ਜਦ ਉਹਦੇ ਵਰਸਣੇ ਦਾ ਨਿਰਣਾਉ ਨਿਰਣਾ ਕਰਦੇ ਹਨ ਤਾਂ ਜਲ ਠਹਿਰਨ ਵਾਸਤੇ ਜ਼ਿਮੀਂਦਾਰ ਖੇਤ ਦੀਆਂ ਮਿਆਲਾਂ ਹੁੰਦੀਆਂ ਵੱਟਾਂ ਉੱਚੀਆਂ ਕਰ ਲੈਂਦੇ ਨੇ। ਖੇਤ ਮਿਆਲਾਂ ਉੱਚੀਆਂ, ਖੇਤ ਦੀਆਂ ਮਿਆਲਾਂ ਹੁੰਦੀਆਂ ਵੱਟਾਂ ਉੱਚੀਆਂ, ਜ਼ਿਮੀਂਦਾਰ ਕਰਦਾ ਘਰ ਉੱਚਾ ਨਿਰਣਾਉ। ਉੱਚੇ ਘਰ ਵਾਲੇ ਬੱਦਲਾਂ ਦਾ ਜਦੋਂ ਆਪਾਂ ਨਿਰਣਾ ਕਰ ਲਿਆ ਅੱਜ ਮੀਂਹ ਪਊਗਾ ਬਈ, ਉਦੋਂ ਫਿਰ ਵੱਟਾਂ ਸਮਾਰ ਲੈਂਦੇ, ਪਾਣੀ ਖੇਤ ਵਿੱਚ ਟਿਕਿਆ ਰਹੇ। ਮਹਿਲ ਭਗਤੀ ਕਰ ਵਸੈ ਸਰੈ ਸੱਜਣ ਪਾਹੁਣਿਓ। ਘਰ ਦੇ ਵਿੱਚ ਹੁੰਦਾ ਮਹਿਲ ਤੋਂ ਭਾਵ ਇਸਤਰੀ ਭਗਤਨੀ ਸਰੈ ਹੋਵੇ ਤਾਂ ਹੀ ਸੱਜਣ ਮਹਾਤਮਾ ਪ੍ਰਾਹੁਣੇ ਆਉਂਦੇ ਨੇ। ਇਸੇ ਤਰ੍ਹਾਂ ਚੇਤਨ ਆਕਾਸ਼ ਰੂਪੀ ਉੱਚੇ ਘਰ ਵਿੱਚ ਰਹਿਣ ਵਾਲੇ ਸਤਿਗੁਰੂ ਰੂਪ ਬੱਦਲ ਦੇ ਵਰਸਣੇ ਦਾ ਜਿਸ ਵੇਲੇ ਨਿਰਣਾ ਕਰੇ ਕਿ ਹੁਣ ਗੁਰਾਂ ਨੇ ਉਪਦੇਸ਼ ਦੇ ਕੇ ਨਿਹਾਲ ਕਰਨਾ ਹੈ, ਤਾਂ ਜਗਿਆਸੂ ਨੂੰ ਚਾਹੀਦਾ ਆਪਣੇ ਅੰਤਹਿਕਰਨ ਰੂਪ ਖੇਤ ਦੀਆਂ ਸਾਧਨਾ ਰੂਪੀ ਵੱਟਾਂ ਉੱਚੀਆਂ ਕਰੇ। ਭਾਵ ਕਹਿਣ ਤੋਂ ਕਿ ਚਾਰ ਸਾਧਨਾ ਦੇ ਸੰਯੁਕਤ ਹੋਵੇ। ਘਰ ਹੁੰਦਾ ਅੰਤਹਿਕਰਨ ਵਿੱਚ ਭਗਤੀ ਰੂਪੀ ਮਹਿਲ ਹੋਵੇ, ਇਸਤਰੀ ਮਹਿਲ ਕਹੀਏ ਇਸਤਰੀ ਨੂੰ, ਇਸਤਰੀ ਹੋਵੇ ਤਾਂ ਸ਼ੁਭ ਗੁਣਾਂ ਰੂਪੀ ਸੱਜਣ ਪ੍ਰਾਹੁਣੇ ਆ ਕੇ ਪ੍ਰਾਪਤ ਹੁੰਦੇ ਨੇ ਜੀਵ ਨੂੰ। ਬਰਸਨਾ ਤਾਂ ਬਰਸ ਕਨਾ ਬਹੁੜ ਬਰਸ ਹੈ ਕਾਹੇ। ਇਸ ਤਰ੍ਹਾਂ ਬੇਨਤੀ ਕਰੇ ਹੈ ਵਾਹਿਗੁਰੂ, ਹੁਣ ਜੇ ਬਰਸਣੀ ਲੱਗਿਓ ਤਾਂ ਕਿਰਪਾ ਰੂਪੀ ਮੀਂਹ ਪਾਉਣ ਲੱਗਿਆ ਤਾਂ ਹੁਣੇ ਹੀ ਘਨਾ ਹੁੰਦਾ, ਬਹੁਤਾ ਵਰਸਣਾ ਕਰੋ, ਕਿਉਂਕਿ ਸ਼ੌਂਕ ਅਵਸਥਾ ਦੇ ਦੂਰ ਹੋਇਆ ਫਿਰ ਵਰਸਣਾ ਕਿਸ ਕੰਮ। ਹੁਣ ਕਿਰਪਾ ਕਰ ਦਿਓ, ਕਿਰਪਾ ਦਾ ਮੀਂਹ ਵਰਾ ਦਿਓ, ਹੁਣ ਮਿਹਰ ਕਰ ਦਿਓ। ਜੇ ਪਾਤਸ਼ਾਹ ਤੁੱਠੇ ਹੋ ਤਾਂ ਹੁਣ ਬਸ ਆਪਣੇ ਚਰਨਾਂ ਨਾਲ ਜੋੜ ਲਓ ਜੀ। ਨਾਨਕ ਤਿੰਨ ਬਲਿਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੇ। ਮਹਾਰਾਜ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਗੁਰਾਂ ਦੁਆਰੇ ਮਨ ਵਿੱਚ ਵਾਹਿਗੁਰੂ ਨੂੰ ਪਾਇਆ ਨਾ, ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ। ਮਹੱਲਾ ਤੀਜਾ। ਮਿੱਠਾ ਸੋ ਜੋ ਭਾਵਦਾ, ਸੱਜਣ ਸੋ ਜੇ ਰਾਸ। ਮਿੱਠਾ ਪਦਾਰਥ ਉਹੀ ਹੈ ਜੋ ਮਨ ਨੂੰ ਭਾਉਂਦਾ। ਸੋ ਅਸਲ ਸੱਜਣ ਉਹੀ ਹੈ ਜਿਹੜਾ ਰਾਸ ਦਾ ਸੱਚਾਈ ਚ ਰਹਿੰਦਾ ਹੈ। ਮਿੱਠਾ ਤਾਂ ਹੁਣ ਭੁੱਖ ਲੱਗੀ ਹੋਵੇ ਤੇ ਫਿਰ ਮਿੱਠੇ ਪ੍ਰਸ਼ਾਦੇ ਵੀ ਗੁਰੂ ਘਰ ਮਿਲ ਹੀ ਜਾਂਦੇ ਨੇ, ਉਹੀ ਚੰਗੇ ਲੱਗਦੇ ਨੇ। ਤੇ ਜਦੋਂ ਰੱਜਿਆ ਹੁੰਦਾ ਬੰਦਾ ਫਿਰ ਭਾਵੇਂ ਕੁਛ ਵੀ ਮੂਹਰੇ ਰੱਖੀ ਜਾਓ। ਸੋ ਇਸੇ ਪ੍ਰਕਾਰ ਮਨ ਨੂੰ ਭਾਉਂਦਾ ਕੀ ਨਾਮ ਹੀ ਭਾਉਂਦਾ, ਉਹੀ ਮਿੱਠਾ ਪਦਾਰਥ ਲੱਗਦਾ ਗੁਰਮੁਖਾਂ ਨੂੰ। ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ। ਮਹਾਰਾਜ ਕਥਨ ਕਰਦੇ ਨੇ ਉਹ ਅਸਲ ਗੁਰਮੁਖ ਜਾਣੀਦਾ ਜਿਹਨੂੰ ਵਾਹਿਗੁਰੂ ਆਪ ਗਿਆਨ ਦੇ ਦੇਵੇ, ਪ੍ਰਗਾਸ ਕਰ ਦੇਵੇ ਜਿਹਦੇ ਹਿਰਦੇ ਦੇ ਵਿੱਚ। ਪੌੜੀ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ। ਇਹ ਦੂਸਰੀ ਪੌੜੀ ਹੈ ਅਰਦਾਸ ਦੀ। ਅਰਦਾਸ ਕਰਨ ਲਈ ਦੱਸਦੇ ਗੁਰੂ ਸਾਹਿਬ, ਸਿੱਖ ਲਓ, ਹੇ ਵਾਹਿਗੁਰੂ ਆਪ ਜੀ ਦੇ ਪਾਸ ਮੈਂ ਸੇਵਕ ਦੀ ਬੇਨਤੀ ਹੈ, ਕਿਉਂਕਿ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਸੱਚੇ ਮਾਲਕ ਹੋ ਜੀ। ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਤੇ ਆਈ, ਤੂੰ ਹੀ ਸਾਡਾ ਸਦਾ ਸਦਾ ਰੱਖਿਆ ਕਰਨ ਵਾਲਾ, ਇਸ ਲਈ ਮੈਂ ਆਪ ਜੀ ਨੂੰ ਧਿਆਉਂਦਾ ਹਾਂ। ਜੀ ਜੰਤ ਸਭ ਤੇਰੇ ਆ, ਤੂੰ ਰਹਿਆ ਸਮਾਈ। ਇਹ ਸਾਰੇ ਸੂਖਮ ਸਥੂਰ ਛੋਟੇ ਵੱਡੇ ਜੀ ਜੰਤ ਆਪ ਜੀ ਦੇ ਨੇ, ਤੇ ਤੂੰ ਹੀ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਭ ਵਿੱਚ ਤੂੰ ਬੈਠਾ। ਉਹ ਜਿਵੇਂ ਮਹਾਤਮਾ ਜੰਗਲ 'ਚ ਰਹਿੰਦੇ ਨੇ, ਸਾਹਮਣੇ ਸੱਪ ਆ ਜਾਂਦਾ ਪਰੇ ਨੂੰ ਚਲਿਆ ਜਾਂਦਾ, ਵਿੱਚ ਹੀ ਬੈਠਾ ਉਹ। ਸ਼ੇਰ ਆ ਗਿਆ, ਸ਼ੇਰ ਵੀ ਰਸਤਾ ਛੱਡ ਜਾਂਦਾ, ਕਿਉਂਕਿ ਉਹ ਮਹਾਤਮਾ ਨੂੰ ਸਾਰਿਆਂ 'ਚ ਦੇਣ। ਜਾਨਵਰਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਪਹੁੰਚਿਆ ਹੋਇਆ। ਉਹਦਾ ਚਰਨ ਚੱਟਣ ਲੱਗ ਗਏ ਸੀ ਭਾਈ ਬਿਧੀ ਚੰਦ ਦੇ ਸ਼ੇਰ, ਜਦੋਂ ਗਏ ਨੇ ਸੁੰਦਰ ਸ਼ਾਹ ਫਕੀਰ ਕੋਲ ਅੰਤਮ ਸਮੇਂ। ਉਦੋਂ ਪਹਿਲਾਂ ਇਹ ਸ਼ੇਰ ਆਇਆ, ਭਾਈ ਬਿਧੀ ਚੰਦ ਦੇ ਚਰਨ ਚੱਟਣ ਲੱਗ ਪਿਆ। ਉਹਨੇ ਤਾਂ ਆਪਣੀ ਤਾਕਤ ਦਿਖਾਈ, ਮੈਂ ਸ਼ੇਰ ਦੇ ਉੱਤੇ ਬੈਠ ਕੇ ਗਊਆਂ ਚਰਾਉਂਦਾ। ਭਾਈ ਬਿਧੀ ਚੰਦ ਦੇ ਚਰਨ ਚੱਟੇ, ਉਹ ਫਿਰ ਹੈਰਾਨ ਹੀ ਰਹਿ ਗਿਆ। ਲੰਬੀ ਸਾਖੀ ਆ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ। ਜਿਹੜਾ ਕੋਈ ਤੇਰੇ ਦਾਸ ਦੀ ਨਿੰਦਿਆ ਕਰਦਾ, ਤੁਸੀਂ ਉਹਨੂੰ ਮਾਰ ਮਾਰ ਕੇ ਤਬਾਹ ਕਰ ਦਿੰਦੇ ਹੋ। ਚਿੰਤਾ ਛੱਡ ਅਚਿੰਤ ਰਹੇ, ਲੱਗ ਨਾਨਕ ਲੱਗ ਪਾਈ। ਮਹਾਰਾਜ ਕਥਨ ਕਰਦੇ ਨੇ ਦਾਸਾਂ ਦੇ ਪਾਈ ਹੁੰਦਾ ਚਰਨੀ ਲੱਗ ਕੇ ਚਿੰਤਾ ਨੂੰ ਛੱਡ ਕੇ ਨਿਸ਼ਚਿੰਤ ਹੋ ਕੇ ਰਹਿਣਾ ਕਰ ਪਾਈ। ਸਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੁਆ, ਆਸਾ ਮਰੈ ਨਾ ਜਾਏ। ਇਹ ਪਦਾਰਥਾਂ ਦੀ ਆਸਾ ਕਰਦਾ ਹੋਇਆ ਸਾਰਾ ਜੱਗ ਮਰ ਰਿਹਾ, ਪਰ ਇੱਕ ਆਸਾ ਨਹੀਂ ਮਰ ਜਾਂਦੀ, ਉਹ ਆਸਾ ਜਿਉਂਦੀ ਦੀ ਜਿਉਂਦੀ ਰਹਿੰਦੀ ਹੈ। ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿੱਤ ਲਾਏ। ਕਹਿੰਦੇ ਆਸਾਂ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ, ਪਰ ਜੇ ਸੱਚੇ ਨਾਲ ਚਿੱਤ ਜੋੜ ਲਓ, ਮਰਨ ਤੋਂ ਪਹਿਲਾਂ ਸਾਰੀਆਂ ਪੂਰੀਆਂ ਹੀ ਕਰ ਲਓ, ਤਾਂ ਹੁਣ ਜੇ ਮਰਦਿਆਂ ਮਰਦਿਆਂ ਕੋਈ ਰਹਿ ਗਈ ਫੇਰ ਆਉਣਾ ਪਊਗਾ। ਇਸ ਕਰਕੇ ਅੱਬਲ ਤੇ ਆਸਾ ਮਾਹੇ ਰਹੀ ਹੈ ਨਿਰਾਸਾ, ਜੋਗ ਜੋਗ ਤੇ ਵਿਪਾਈ ਹੈ। ਮਹੱਲਾ ਤੀਜਾ, ਆਸਾ ਮਨਸਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ। ਮਨਸਾ ਹੁੰਦੀ ਬੁੱਧੀ ਵਿੱਚੋਂ ਪਦਾਰਥਾਂ ਦੀ ਆਸਾ, ਤਾਂ ਮਰ ਜਾਏਗੀ ਜਾਂ ਜਿਸ ਵਾਹਿਗੁਰੂ ਨੇ ਲਾਉਣਾ ਕੀਤੀ ਹੈ, ਜੇ ਉਹ ਆਪ ਹੀ ਲੈ ਜਾਵੇ ਫੇਰ ਮਰਦੀ ਅੰਦਰੋਂ। ਨਾਨਕ ਨੇਚਲ ਕੋ ਨਹੀਂ ਬਾਝੋਂ ਹਰ ਕੈ ਨਾਏ। ਮਹਾਰਾਜ ਕਥਨ ਕਰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਚ ਕੋਈ ਵੀ ਅਚਲ ਨਹੀਂ, ਸਭ ਨੇ ਜਾਣਾ, ਸਭ ਨੇ ਜਾਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਪੌੜੀ ਆਪੇ ਜਗਤੋ ਪਾਇਓਨ ਕਰ ਪੂਰਾ ਥਾਟ। ਵਾਹਿਗੁਰੂ ਨੇ ਆਪ ਹੀ ਪੂਰਾ ਥਾਟ ਹੁੰਦਾ ਬਣਾਓ ਬਣਾ ਕੇ ਜਗਤ ਨੂੰ ਪੈਦਾ ਕੀਤਾ ਹੈ। ਆਪੇ ਸਾਹੋ ਆਪੇ ਬਣਜਾਰਾ ਆਪੇ ਹੀ ਹਰ ਹਾਟ। ਸ਼ਾਹੂਕਾਰ ਵੀ ਆਪ ਹੀ ਹੈ, ਬਣਜਾਰਾ ਵੀ ਆਪ ਹੀ ਹੈ, ਹਰੀ ਪਰਮੇਸ਼ਰ ਆਪੇ ਹੀ ਹੱਟੀ ਹੈ, ਤੇ ਆਪੇ ਸ਼ਾਹ ਤੋਂ ਭਾਵ ਗੁਰੂ ਰੂਪ ਹੈ, ਆਪੇ ਬਣਜਾਰਾ ਤੋਂ ਭਾਵ ਜਗਿਆਸੂ ਰੂਪ ਹੈ, ਪਰਮੇਸ਼ਰ ਆਪੇ ਹੀ ਹੱਟੀ ਹੁੰਦਾ ਸਤਸੰਗਤ ਰੂਪ ਹੈ, ਆਪੇ ਹੀ ਹੈ ਸਾਰਾ ਕੁਛ। ਆਪੇ ਸਾਗਰ ਆਪੇ ਬੋਹੇ ਥਾ ਆਪੇ ਹੀ ਖੇਵਾਟ। ਆਪ ਹੀ ਸਮੁੰਦਰ ਰੂਪ ਹੈ ਵਾਹਿਗੁਰੂ, ਆਪ ਹੀ ਜਹਾਜ਼ ਰੂਪ ਹੈ, ਪਾਣੀ ਰੂਪ ਵੀ ਆਪ ਹੀ ਹੈ, ਤੇ ਜਹਾਜ਼ ਦੇ ਵਿੱਚ ਜਿਹੜੇ ਚਲਾਉਣ ਵਾਲਾ ਹੁੰਦਾ ਉਹਦੇ ਵਿੱਚ ਵੀ ਤਾਂ ਆਪ ਹੀ ਬੈਠਾ ਹੁੰਦਾ। ਆਪ ਹੀ ਮਲਾਹ ਰੂਪ ਹੈ, ਆਪ ਹੀ ਸੰਸਾਰ ਸਮੁੰਦਰ ਰੂਪ ਹੈ, ਆਪ ਹੀ ਨਾਮ ਗਿਆਨ ਰੂਪੀ ਜਹਾਜ਼ ਹੈ, ਤੇ ਆਪ ਹੀ ਖੇਵਾਟ ਹੁੰਦਾ ਮਲਾਹ। ਮਲਾਹ ਕੌਣ ਨੇ? ਗੁਰੂ ਰੂਪ ਹੈ। ਆਪੇ ਗੁਰ ਚੇਲਾ ਹੈ ਆਪੇ, ਆਪੇ ਦੱਸੇ ਕਾਟ। ਆਪ ਹੀ ਗੁਰੂ ਰੂਪ ਹੈ, ਆਪ ਹੀ ਚੇਲਾ ਰੂਪ ਹੈ, ਆਪ ਹੀ ਵਿਰਾਗ ਰੂਪੀ ਘਾਟ ਹੁੰਦਾ, ਬੇੜੀ ਪੱਤਣ ਦੇ ਦੱਸਣ ਵਾਲਾ ਆਪ ਹੀ ਬਣ ਜਾਂਦਾ ਹੈ। ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕਾਟ ਸੁੱਧ। ਮਹਾਰਾਜ ਕਥਨ ਕਰਦੇ ਭਾਈ ਪੁਰਸ਼ਾ ਗੁਰਮੁਖਾ, ਤੂੰ ਨਾਮ ਨੂੰ ਧਿਆਉਣਾ ਕਰ, ਤਾਂ ਤੇਰੇ ਸਾਰੇ ਕਿਲ ਵਿਖ ਜਿਹੜੇ ਪਾਪ ਨੇ ਕੱਟੇ ਜਾਣਗੇ। ਸੁੱਧ, ਇਸ ਵਾਰ ਦੇ ਅੱਖਰ ਸ਼ੁੱਧ ਨੇ। ਕੋਈ ਸੱਜਣ ਅਦਲਾ ਬਦਲੀ ਕਰਨ ਦੀ ਕੋਸ਼ਿਸ਼ ਨਾ ਕਰੇ, ਕੋਈ ਇਸ ਉੱਤੇ ਕਲਮ ਨਾ ਚੁੱਕੇ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ। ਪਹਿਲੀ ਵਾਰ ਇੱਥੇ ਸਮਾਪਤ ਕਰਕੇ ਅਗਲੀ ਵਾਰ ਸ਼ੁਰੂ ਕਰਦੇ ਨੇ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ, ਇਹ ਗੁਜਰੀ ਦੀ ਦੂਜੀ ਵਾਰ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਉਚਾਰਨ ਕੀਤੀ ਹੈ। ਸਲੋਕ, ਮਹੱਲੇ ਅਤੇ ਪੌੜੀਆਂ, ਇਹ ਸਾਰੀਆਂ ਪੰਜਵੇਂ ਪਾਤਸ਼ਾਹ ਦੀਆਂ ਆਉਣਗੇ। ਇਹਦੀਆਂ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਜਿਹਦੀ ਪ੍ਰਾਪਤੀ ਹੈ। ਸਲੋਕ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਸਲੋਕ ਉਚਾਰਨ ਕਰਕੇ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ। ਮਹਾਰਾਜ ਸੱਚੇ ਪਾਤਸ਼ਾਹ ਕੋਲੇ ਇੱਕ ਬੇਨਤੀ ਕੀਤੀ ਗੁਰਸਿੱਖ ਨੇ, ਦਰਗਾਹ ਵਿੱਚ ਥਾਂ ਕਿਹਨੂੰ ਮਿਲਦੀ ਹੈ? ਸੋ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਮਨ ਦੇ ਅੰਦਰ ਗੁਰੂ ਨੂੰ ਆਰਾਧਨਾ ਕਰਦਾ ਨਾ ਅਤੇ ਜੀਵ ਨਾਲ ਗੁਰਾਂ ਦੇ ਨਾਮ ਨੂੰ ਜਪਦਾ ਹੈ, ਨੇਤਰੀ ਸਤਿਗੁਰੂ ਵੇਖਣਾ ਸਰਵਣੀ ਸੁਣਨਾ ਗੁਰਨਾਉ, ਅੱਖਾਂ ਨਾਲ ਸਤਿਗੁਰਾਂ ਦਾ ਦਰਸ਼ਨ ਜਿਹੜਾ ਵੇਖਦਾ ਅਤੇ ਭਾਈ ਕੰਨਾਂ ਨਾਲ ਗੁਰਾਂ ਦਾ ਨਾਮ ਸੁਣਦਾ, ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈ ਹੈ ਠਾਓ, ਤੇ ਸਤਿਗੁਰਾਂ ਦੀ ਸੇਵਾ ਨਾਲ ਮਿਲਿਆ ਰਹਿੰਦਾ ਹਮੇਸ਼ਾ, ਉਹ ਜੀਵ ਪਰਲੋਕ ਦਰਗਾਹ ਵਿੱਚ ਸੁੱਖ ਦੀ ਥਾਂ ਪ੍ਰਾਪਤ ਕਰਦਾ ਹੈ। ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵੱਤ ਦੇ। ਮਹਾਰਾਜ ਵਚਨ ਫਰਮਾਉਂਦੇ ਆ ਭਾਈ, ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਕਰਦਾ ਉਹਨੂੰ ਹੀ ਇਹ ਵੱਤ ਹੁੰਦੀ ਵਸਤਾਂ ਦਿੰਦਾ। ਜਗ ਮੈਂ ਉੱਤਮ ਕਾਢੀਆ ਵਿਰਲੇ ਕੇਈ ਕੇ, ਇਹੋ ਜਿਹੇ ਗੁਣਾਂ ਵਾਲੇ ਕੋਈ ਕੋਈ ਵਿਰਲੇ ਹੀ ਸੰਸਾਰ ਚ ਉੱਤਮ ਜੀਵ ਕਥਨ ਕੀਤੇ ਜਾਂਦੇ ਨੇ। ਜਗਤ ਵਿੱਚੋਂ ਇਹੋ ਜਿਹੇ ਗੁਣਾਂ ਵਾਲੇ ਉੱਤਮ ਕੋਈ ਕੋਈ ਵਿਰਲੇ ਹੀ ਕਾਢੀਆ ਤੋਂ ਭਾਵ ਕਹੇ ਜਾਂਦੇ ਨੇ ਜਾਂ ਨਿਕਲਦੇ ਨੇ। ਮਹੱਲਾ ਪੰਜਵਾਂ, ਰੱਖੇ ਰੱਖਣਹਾਰ ਆਪ ਉਬਾਰਨ, ਰੱਖਿਆ ਕਰਨ ਵਾਲਾ ਵਾਹਿਗੁਰੂ ਰੱਖਿਆ ਕਰਕੇ ਆਪ ਹੀ ਦੁੱਖਾਂ ਤੋਂ ਉਬਾਰਨ ਹੁੰਦਾ ਬਚਾਉਂਦਾ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਗੁਰਾਂ ਦੇ ਚਰਨੀ ਪਾ ਕੇ ਸਿੱਖਾਂ ਦੇ ਕੰਮ ਸਵਾਰ ਦਿੰਦਾ। ਇਹ ਪਾਠ ਸਾਰੇ ਸਿਹਾਰੀ ਨਾਲ ਹੈ, ਉਬਾਰਿਆਂ ਨਾਲ, ਸਵਾਰਿਆਂ ਨਾਲ, ਵਿਸਾਰਿਆਂ, ਇਹ ਉਬਾਰੀਆਂ ਵਿਸਾਰੀਆਂ ਸਵਾਰੀਆਂ ਨਹੀਂ ਕਰਨਾ ਹੈ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਂ, ਜਿਸ ਉੱਤੇ ਆਪ ਦਿਆਲੂ ਹੋਇਆ ਉਹ ਮਨੁੱਖ ਉਸ ਵਾਹਿਗੁਰੂ ਨੂੰ ਮਨ ਚੋਂ ਨਹੀਂ ਭੁਲਾਉਂਦਾ, ਫਿਰ ਉਹ ਵਾਹਿਗੁਰੂ ਉਸ ਨੂੰ ਆਪਣੇ ਮਨ ਚੋਂ ਨਹੀਂ ਭੁਲਾਉਂਦਾ, ਤੇ ਸਿੱਖ ਨਹੀਂ ਭੁਲਾਉਂਦਾ, ਵਾਹਿਗੁਰੂ ਨਹੀਂ ਭੁਲਾਉਂਦਾ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ, ਸੰਤ ਜਨ ਦੇ ਨਾਲ ਮਿਲ ਕੇ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ। ਕਹਿੰਦਾ ਜਾਓ ਫਿਰ, ਜੇ ਤਰਨਾ ਜਾਓ ਸਾਧ ਸੰਗ ਚਲੇ ਜਾਓ, ਮਹਾਂਪੁਰਖਾਂ ਕੋਲ ਚਲੇ ਜਾਓ, ਤੁਹਾਨੂੰ ਤਰੀਕਾ ਦੱਸ ਦੇਣਗੇ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ, ਸਾਕਤਾਂ ਨੂੰ, ਦੁਸ਼ਟਾਂ ਤੇ ਨਿੰਦਕਾਂ ਨੂੰ ਇੱਕ ਤਾਂ ਛਿਨ ਵਿੱਚ ਹੀ ਨਾਸ ਕਰ ਦੇਣ, ਲੱਭਦੇ ਹੀ ਨਹੀਂ ਕਿੱਧਰ ਨੂੰ ਗਏ ਫਿਰ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਮਹਾਰਾਜ ਕਥਨ ਕਰਦੇ ਭਾਈ ਆਪਣੇ ਮਨ ਵਿੱਚ ਉਸ ਸਾਹਿਬ ਦੀ ਓਟ ਗ੍ਰਹਿਣ ਕਰੋ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਜਿਹਦੇ ਸਿਮਰਦਿਆਂ ਸੁੱਖ ਹੁੰਦਾ ਅਤੇ ਸਾਰੇ ਦੁੱਖ ਚਲੇ ਜਾਂਦੇ ਨੇ। 518 ਅੰਗ ਤੇ ਬਚਨ ਫਰਮਾਇਆ, ਪੌੜੀ ਅਕੁੱਲ ਨਿਰੰਜਨ ਪੁਰਖ ਅਗਮ ਅਪਾਰੀ ਹੈ, ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ। ਹੇ ਨਿਰੰਜਨ ਪੁਰਖ ਪਰਮਾਤਮਾ ਵਾਹਿਗੁਰੂ, ਤੂੰ ਅਕੁੱਲ ਕੁਲਾਂ ਤੋਂ ਰਹਿਤ ਹੈ। ਅਗਮ ਹੁੰਦਾ ਖੌਫ ਤੋਂ ਰਹਿਤ ਹੈ, ਅਪਾਰੀ ਹੁੰਦਾ ਪਾਰਾਵਾਰ ਤੋਂ ਰਹਿਤ ਹੈ। ਸੱਚੇ ਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਸੱਚ ਨਾਮ ਨੂੰ ਜਪ ਕੇ ਗੁਰਮੁਖ ਤੇਰੇ ਸੱਚ ਸਰੂਪ ਨੂੰ ਹੀ ਨਿਹਾਰੀਆ ਹੁੰਦਾ ਵੇਖਦੇ ਹਨ ਜੀ। ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ, ਸਭ ਸਹਿ ਦੇ ਦਾਤਾਰ ਜੇਤ ਉਪਾਰੀ ਹੈ। ਇਹ ਵਾਹਿਗੁਰੂ ਆਪ ਦੀ ਬਣਾਈ ਹੋਈ ਜਿੰਨੀ ਸ੍ਰਿਸ਼ਟੀ ਹੈ ਇਸ ਵਿੱਚੋਂ ਕੁਛ ਵੀ ਝੂਠ ਨਹੀਂ ਜਾਪਦਾ। ਇਹ ਦਾਤਾਰ ਦਾਤੇ ਮਾਲਕ ਵਾਹਿਗੁਰੂ ਜੇਤ ਉਪਾਰੀ ਹੈ, ਜਿੰਨੀ ਸ੍ਰਿਸ਼ਟੀ ਆਪ ਹੀ ਨੇ ਪੈਦਾ ਕੀਤੀ ਹੈ ਸਾਰਿਆਂ ਨੂੰ ਆਪ ਦਾਤਾਂ ਦਿੰਦੇ ਹੋ। ਇੱਕ ਤਸੂਤ ਪਰੋਏ ਜੋਤ ਸੰਜਾਰੀ ਹੈ, ਹੁਕਮੇ ਭਵਜਲ ਮੰਜ ਹੁਕਮੇ ਤਾਰੀ ਹੈ। ਇੱਕ ਸਵਾਸਾਂ ਰੂਪੀ ਸੂਤਰ ਵਿੱਚ ਪਰੋ ਕੇ ਸਾਰਿਆਂ ਵਿੱਚ ਤੁਸੀਂ ਆਪਣੀ ਜਿਹੜੀ ਚੇਤਨ ਸੱਤਾ ਹੈ ਸੰਜਾਰੀ ਹੈ ਤੋਂ ਭਾਵ ਮੇਲੀ ਹੋਈ ਹੈ। ਤੁਸੀਂ ਆਪਣੇ ਹੁਕਮ ਅੰਦਰ ਮਨਮੁੱਖਾਂ ਨੂੰ ਸੰਸਾਰ ਸਮੁੰਦਰ ਵਿੱਚ ਡੋਬਦੇ ਹੋ ਅਤੇ ਆਪਣੇ ਹੁਕਮ ਅੰਦਰ ਗੁਰਮੁਖਾਂ ਨੂੰ ਸੰਸਾਰ ਸਾਗਰ ਤੋਂ ਤਾਰਦੇ ਹੋ। ਪ੍ਰਭ ਜੀ ਉਹ ਤੁੱਧ ਤੇ ਆਏ ਸੋਏ ਜਿਸ ਭਾਗ ਮਥਾਰੀ ਹੈ, ਤੇਰੀ ਗਤਮਿਤ ਲਖੀ ਨਾ ਜਾਏ ਹੋਂ ਤੁੱਧ ਬਲਿਹਾਰੀ ਹੈ। ਇਹ ਵਾਹਿਗੁਰੂ ਜੀ ਉਹ ਆਪ ਜੀ ਨੂੰ ਉਹ ਮਨੁੱਖ ਧਿਆਉਂਦਾ ਜਿਹਦੇ ਮੱਥੇ ਦੇ ਭਾਗ ਚੰਗੇ ਤੁਸੀਂ ਲਿਖੇ ਨੇ, ਉਹਦੀ ਕਰਨੀ ਨੂੰ ਦੇਖ ਕੇ ਤੇਰੀ ਗਤ ਦੀ ਜਿਹੜੀ ਮਿੱਤ ਹੈ ਨਾ ਮਰਿਆਦਾ, ਉਹ ਜਾਣ ਹੀ ਨਹੀਂ ਜਾਂਦੀ ਗਤ ਦੀ ਪ੍ਰਾਪਤੀ ਦੀ ਮਰਿਆਦਾ। ਹਾਂ ਹੁੰਦਾ ਮੈਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ, ਬਲਿਹਾਰ ਕੁਰਬਾਨ ਜਾਂਦਾ, ਤੁਸੀਂ ਮੇਰੇ ਤੇ ਰਹਿਮਤ ਕਰੋ, ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਸਿੱਖੀ ਬਖਸ਼ੋ, ਨਾਮ ਜਪਾਓ, ਬਖਸ਼ਿਸ਼ ਕਰੋ। ਵਾਹਿਗੁਰੂ 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 ਵਾਹਿਗੁਰੂ।